ਉਹਨੂੰ ਗੁਰੂ ਜੀ ਨੇ ਅੱਜ ਜਨ ਕਿਹਾ ਹੈ ਜੋ ਅਸੀਂ ਬਚਨ ਪੜ੍ਹਨੇ। ਇੱਥੇ ਮੈਂ ਕੁਛ ਬੇਨਤੀਆਂ ਜ਼ਰੂਰ ਕਰਨੀਆਂ ਨੇ। ਗੁਰਮੁਖੋ, ਬਾਣੀ ਵਿੱਚ ਨਾਮ ਜਪਣ ਵਾਲੇ ਦੀ ਬਹੁਤ ਉਪਮਾ ਹੈ, ਅਤੇ ਇਹਦਾ ਭਾਵ ਇਹ ਨਹੀਂ ਕੋਈ ਨਾਮ ਨੂੰ ਸਹਾਰਾ ਬਣਾ ਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਂਦਾ, ਨਹੀਂ। ਨਾਮ ਦਾ ਬੰਦਗੀ ਦਾ ਇੱਕ ਸੁਭਾਅ ਹੈ, ਇਹ ਤਸੀਰ ਹੈ। ਜੋ ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰੇਗਾ, ਜਿਤਨੇ ਵੱਡੇ ਪਰਮੇਸ਼ਵਰ ਨੇ ਉਹਨਾਂ ਵੱਡਾ ਪਰਮਾਤਮਾ ਬੰਦਗੀ ਕਰਨ ਵਾਲੇ ਨੂੰ ਬਣਾ ਦਿੰਦਾ ਹੈ। ਆਪ ਜੀ ਬਾਣੀ ਵਿੱਚੋਂ ਇਹ ਬਚਨ ਪੜ੍ਹਦੇ ਹੋ, ਅਸੀਂ ਰੋਜ਼ ਇੱਕ ਹਜ਼ੂਰ ਦਾ ਬਚਨ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਨਿੱਜ ਅਸਥਾਨ ਤੇ ਲਿਜਾਣ ਲਈ ਪੜ੍ਹਦੇ ਹਾਂ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਪਈ। ਦੇਖੋ ਆ ਸ਼ਬਦ ਫਿਰ ਸੁਣਿਓ, ਰੋਜ਼ ਅਸੀਂ ਪੜ੍ਹਦੇ ਹਾਂ। ਕਹਿੰਦੇ ਨੇ ਜਿੱਥੇ ਸਤਿਗੁਰੂ ਬਹਿ ਜਾਣ ਉਹ ਥਾਂ ਸੁਹਾਵਣਾ ਹੋ ਗਿਆ, ਗੁਰੂ ਕੇ ਸਿੱਖਾਂ ਨੇ ਉਸ ਥਾਂ ਨੂੰ ਲੱਭ ਲਿਆ, ਢੂੰਡ ਲਿਆ, ਤੇ ਜਿੱਥੇ ਗੁਰੂ ਬੈਠੇ ਉਸ ਥਾਂ ਦੀ ਧੂੜ ਆਪਣੇ ਮਸਤਕ ਤੇ ਲਾਈ, ਫਿਰ ਗੁਰਸਿੱਖਾਂ ਦੀ ਘਾਲ ਥਾਂ ਪੈ ਗਈ। ਉਹ ਘਾਲ ਕਾਹਦੀ ਸੀ? ਨਾਮ ਦੀ ਅਤੁੱਟ ਕਮਾਈ, ਗੁਰੂ ਸ਼ਬਦ ਦਾ ਅਭਿਆਸ। ਗੁਰਸਿੱਖਾਂ ਕੀ ਘਾਲ ਥਾਂ ਪਈ, ਕਿਹੜੀ ਘਾਲ? ਜਿਨ ਹਰ ਨਾਮ ਧਿਆਵਾ, ਤੇ ਜਿਨ੍ਹਾਂ ਨੇ ਨਾਮ ਦੀ ਘਾਲ ਕੀਤੀ। ਮਹਾਰਾਜ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਨਾਮ ਨੂੰ ਜਪਿਆ, ਨਾਮ ਨੂੰ ਕਮਾਇਆ, ਸ਼ਬਦ ਨੂੰ ਖੰਡਾਇਆ, ਮੇਰੇ ਪਰਿਪੂਰਨ ਪਰਮਾਤਮਾ ਨੇ ਉਹਨਾਂ ਲੋਕਾਂ ਦੀ ਵੀ ਪੂਜਾ, ਉਹਨਾਂ ਦਾ ਮਾਨ ਸਨਮਾਨ ਕਰਾ ਦਿੱਤਾ ਜਿਹੜੇ ਪਰਮ ਪਿਤਾ ਪਰਮਾਤਮਾ ਦੇ ਸ਼ਬਦ ਦੀ ਕਮਾਈ ਕਰਦੇ। ਇੱਥੇ ਬੇਨਤੀ ਹੈ, ਅੱਜ ਸ਼ਬਦ ਆਇਆ ਜਨ, ਅਸੀਂ ਪੜ੍ਹਿਆ, ਅੱਗੇ ਵਿਚਾਰਾਂਗੇ। ਧਨ 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 ਜਨ ਆਇਆ, ਉਹੀ ਕਲਵੰਤ ਹੈ, ਉਹੀ ਪਤਵੰਤ ਹੈ, ਉਹੀ ਧਨਵੰਤ ਹੈ, ਉਹ ਮੁਕਤ ਹੈ। ਪਹਿਲਾਂ ਬੇਨਤੀ ਕਰਨੀ ਹੈ, ਬਾਣੀ ਵਿੱਚ ਜਨ ਸ਼ਬਦ ਬੜੀ ਵਾਰੀ ਆਇਆ, ਹਰ ਜਨ ਤੇ ਜਨ। ਜੇ ਕੋਸ਼ ਅਨੁਸਾਰ ਇਹਦੇ ਅਰਥ ਕਰਾਂਗੇ ਤੇ ਜਨ ਦਾ ਅਖਰੀ ਅਰਥ ਹੈ ਦਾਸ, ਸੇਵਕ। ਤੇ ਜਨ ਤੇ ਪਰਮਾਤਮਾ ਦੀ ਆਪਸ ਵਿੱਚ ਕਿੰਨੀ ਕੁ ਡੂੰਘੀ ਸਾਂਝ ਹੈ। ਇਉਂ ਕਹਿ ਲਈਏ ਕਿ ਹਜ਼ੂਰ ਨੇ ਬਾਣੀ ਵਿੱਚ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਪਰਮਾਤਮਾ ਦਾ ਜਨ, ਪਰਮਾਤਮਾ ਦਾ ਸੇਵਕ, ਉਹ ਤਨ ਕਰਕੇ ਲੱਗਦਾ ਸਾਡੇ ਵਿੱਚ ਵਰਤਦਾ, ਆਤਮਾ ਵਿੱਚ ਆਪ ਅਭੇਦ ਹੋ ਗਿਆ, ਉਹ ਖੁਦ ਪਰਮਾਤਮਾ ਦਾ ਰੂਪ ਹੋ ਗਿਆ ਹੈ। ਬਾਣੀ ਵਿੱਚੋਂ ਆਓ ਥੋੜ੍ਹੇ ਜਿਹੇ ਪ੍ਰਮਾਣ ਅਸੀਂ ਲੈ ਲਈਏ। ਕਈ ਵਾਰੀ ਇਹ ਸ਼ਬਦ ਵਿਚਾਰਿਆ ਵੀ ਹੈ, ਜਨ ਨੂੰ ਪਰਮਾਤਮਾ ਕਿੰਨਾ ਪਿਆਰ ਕਰਦਾ। ਅਸੀਂ ਇੱਕ ਬਚਨ ਪੜ੍ਹਦੇ ਹਾਂ ਗੁਰਦੇਵ ਪੰਚਮ ਪਾਤਸ਼ਾਹ ਦਾ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਇਹਦੇ ਅਰਥ ਭਾਵੇਂ ਇਹ ਸ਼ਬਦ ਸਭ ਨੂੰ ਚੇਤੇ ਵੇ, ਚਤੁਰ ਦਿਸ਼ਾ ਪਰਿਪੂਰਨ ਪਰਮਾਤਮਾ ਦੀ ਜਿਹੜੀ ਰਹਿਮਤ ਹੈ ਉਹ ਚਾਰ ਚੁਫੇਰੇ ਚਾਰਾਂ ਕੁੰਟਾਂ ਤੇ ਚਾਰਾਂ ਦਿਸ਼ਾਵਾਂ ਉੱਪਰ ਵਰਤਦੀ ਹੈ, ਪਰ ਉਹ ਸਾਰੀਆਂ ਥਾਵਾਂ ਤੇ ਵਰਤ ਦੇ ਬਾਵਜੂਦ ਵੀ ਜਿੱਥੇ ਪਰਮਾਤਮਾ ਦਾ ਜਨ ਹੈ ਨਾ, ਮੇਰੇ ਵਾਹਿਗੁਰੂ ਜੀ ਉਹਦੇ ਸਿਰ ਦੇ ਉੱਪਰ ਆਪਣਾ ਹੱਥ ਰੱਖਦੇ। ਹੁਣ ਇਹੀ ਅਰਥ ਨੇ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਸਿਰ ਉੱਪਰ ਹੱਥ ਰੱਖ ਦਿੱਤਾ ਆਪਣੇ ਸੇਵਕ ਦੇ। ਕਿਰਪਾ ਕਟਾਖ ਅਵਲੋਕਨ ਕੀਨੋ, ਕਿਰਪਾ ਭਰੀ ਨਜ਼ਰ ਨਾਲ ਪਰਮਾਤਮਾ ਨੇ ਦੇਖਿਆ ਤੇ ਕੀ ਕੀਤਾ, ਉਸ ਦਾਸ ਦੇ ਸਾਰੇ ਦੁੱਖ ਅੰਦਰ ਬਾਹਰ ਦੇ ਖਤਮ ਕਰ ਦਿੱਤੇ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਧਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਹਿ ਮੇਟੈ, ਦਇਆਲ ਪੁਰਖ ਬਖਸ਼ੰਦ। ਆਪਣੇ ਗਲੇ ਨਾ ਲਾ ਕੇ, ਹਰ ਜਨ ਨੂੰ ਗਲੇ ਨਾ ਲਾ ਕੇ ਪਰਮਾਤਮਾ ਨੇ ਉਹਦੇ ਅਵਗੁਣ ਮਿਟਾ ਦਿੱਤੇ। ਇਹੀ ਬਚਨ ਹਜ਼ੂਰ ਨੇ ਫਿਰ ਅਗਲੇ ਜਿਹੜੇ ਪਵਿੱਤਰ ਬਚਨ ਕਹੇ, ਇੱਕ ਤਾਂ ਮਾਲਕ ਨੇ ਸਿਰ ਤੇ ਹੱਥ ਰੱਖਿਆ ਦਾਸ ਦੇ, ਦੂਜਾ ਦਾਸ ਨੂੰ ਆਪਣੇ ਕੰਠ ਨਾਲ ਲਾਇਆ ਤੇ ਜਿਸ ਨੂੰ ਗਲੇ ਨਾਲ ਜਿਸ ਦੇ ਸਿਰ ਤੇ ਹੱਥ ਮਾਲਕ ਰੱਖਦਾ ਤਨ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਉਹ ਦਾਸ ਆਪਣੇ ਜ਼ਬਾਨ ਵਿੱਚੋਂ ਜੋ ਸ਼ਬਦ ਬੋਲੇਗਾ ਪਰਮਾਤਮਾ ਨਾ ਉਹਦੇ ਸ਼ਬਦ ਇੱਥੇ ਝੂਠੇ ਪੈਣ ਦਿੰਦਾ ਤੇ ਨਾ ਆਪਣੀ ਦਰਗਾਹ ਵਿੱਚ ਝੂਠੇ ਪੈਣ ਦਿੰਦਾ ਹੈ। ਬਚਨ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਇੱਥੇ ਵੀ ਸੱਚ ਤੇ ਉੱਥੇ ਵੀ ਸੱਚ। ਥੋੜ੍ਹਾ ਜਿਹਾ ਆਓ ਅਸੀਂ ਬਾਣੀ 'ਚ ਹੋਰ ਦੇਖੀਏ ਵੀ ਉਹ ਜਨ ਫਿਰ ਕੈਸਾ ਜਿਹਦੇ ਸਿਰ ਤੇ ਹੱਥ ਜਿਹਨੂੰ ਆਪਣੇ ਗਲੇ ਨਾ ਲਾਇਆ ਜਿਸ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਬੋਲ ਪਰਿਪੂਰਨ ਪਰਮੇਸ਼ਵਰ ਜੀ ਲੋਕ ਪਰਲੋਕ ਵਿੱਚ ਕਦੀ ਵੀ ਵਿਅਰਥ ਨਹੀਂ ਜਾਣ ਦਿੰਦੇ। ਉਹਨਾਂ ਦੇ ਬੋਲ ਅਮੋਘ ਬਾਣ ਨੇ, ਉਹਨਾਂ ਦੇ ਬਚਨ ਕਦੀ ਵੀ ਵਿਅਰਥ ਨਹੀਂ ਜਾਣਗੇ। ਉਹ ਜਨ ਕੈਸਾ ਹਜ਼ੂਰ ਨੇ ਬਾਣੀ ਵਿੱਚ ਉਸ ਜਨ ਦੀ ਪਰਿਭਾਸ਼ਾ ਤੋਂ ਦਿੱਤੀ। ਉਹ ਅਸੀਂ ਕਬੀਰ ਸਾਹਿਬ ਦੇ ਆ ਚਾਰ ਸ਼ਲੋਕ ਲੈ ਲਈਏ ਕਿਉਂਕਿ ਸ਼ਬਦ ਹਰ ਇੱਕ ਲਈ ਪੜ੍ਹਦੇ ਨੇ ਆ ਧਨ 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 ਜਨ ਆਇਆ ਬਹੁਤ ਉੱਚੀ ਅਵਸਥਾ ਹੈ ਭਾਈ। ਉਸ ਜਨ ਨੂੰ ਤਾਂ ਗੁਰੂ ਅਰਜਨ ਦੇਵ ਵੀ ਅੱਜ ਮੱਥਾ ਪੈ ਟੇਕਦੇ ਨੇ ਭਲਿਆ ਤੇਰਾ ਧਰਤੀ ਤੇ ਆਉਣਾ ਸਫਲ, ਤੇਰੇ ਆਇਆ ਵੀ ਵਾਹਿਗੁਰੂ ਜੀ ਦਾ ਸਿਮਰਨ ਚੇਤੇ ਆਇਆ, ਤੂੰ ਦੁਨੀਆਂ ਤੋਂ ਤੁਰ ਲੱਗਾ ਤੇ ਤੇਰੇ ਪਿੱਛੋਂ ਕਰੋੜਾਂ ਤੇਰੀ ਸੰਗਤ ਦਾ ਰਸ ਮਾਣ ਕੇ ਸੰਸਾਰ ਤੋਂ ਪਾਰ ਹੋ ਗਏ। ਉਹ ਜਨ ਕੈਸਾ, ਇਸ ਦੇ ਮੁਤਲਿਕ ਕਬੀਰ ਸਾਹਿਬ ਨੇ ਆਪਣੀ ਰਸਨਾ ਤੋਂ ਆ ਚਾਰ ਬਚਨ ਕਹੇ। ਉਹਨਾਂ ਦਾ ਇਹ ਪਰਪੱਖ ਪੂਰਨ ਯਕੀਨ ਹੈ ਕਿ ਪਰਮੇਸ਼ਵਰ ਆਪਣੇ ਜਨ ਆਪਣੇ ਸੇਵਕ ਆਪਣੇ ਦਾਸ ਦੀ ਗੱਲ ਕਦੀ ਨਹੀਂ ਮੋੜਦੇ, ਜੋ ਕਹਿਦ ਨੂੰ ਮੰਨਣਗੇ। ਤੇ ਬਾਣੀ ਨੇ ਮੰਨਿਆ ਵੀ ਕਿ ਮੇਰੀ ਬੰਦੀ ਭਗਤ ਛੁਡਾਵੈ, ਬੰਦਾ ਭਗਤ ਨਾ ਛੁਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਦੈ ਤੋ ਫੁਨ ਮੋਪੈ, ਜਵਾਬ ਨਾ ਹੋਏ, ਜਵਾਬ ਨਹੀਂ ਫਿਰ ਉਹਦਾ ਕਿਉਂਕਿ ਜਾ ਕਾ ਕਹਿਆ ਦਰਗਹਿ ਚੱਲੈ, ਉਸ ਦੀ ਆਵਾਜ਼ ਉਸ ਦੇ ਬੋਲ ਪਰਮਾਤਮਾ ਦੀ ਦਰਗਾਹ ਵਿੱਚ ਵੀ ਚੱਲਦੇ ਨੇ, ਕੇਵਲ ਸੰਸਾਰ ਵਿੱਚ ਨਹੀਂ ਨਿਰੰਕਾਰ ਦੇ ਘਰ ਵਿੱਚ ਵੀ ਉਹਦੀ ਆਵਾਜ਼ ਦੀ ਬੜੀ ਕੀਮਤ ਹੈ। ਉਹ ਜਨ ਫਿਰ ਕੈਸਾ ਹੈ, ਭਗਤ ਸਾਹਿਬ ਨੇ ਬਚਨ ਕੀਤੇ ਕਹਿੰਦੇ ਨੇ ਮਨ 'ਚ ਬੜੀ ਵਾਰੀ ਉੱਠਿਆ ਕਿ ਖਰੀ ਜਨ ਪਰਮਾਤਮਾ ਦਾ ਜਨ ਉਸ ਦਾ ਜੀਵਨ ਕਿੰਨਾ ਕੁ ਉੱਚਾ ਹੋਵੇਗਾ। ਬਚਨ ਕੀਤੇ ਉਹਨੇ ਕਿ ਮਨਾ ਦੇਖ ਲੋਕ ਰੋਜ਼ ਸਫ਼ਰ ਕਰਦੇ ਨੇ, ਪੁਰਾਤਨ ਸਮੇਂ ਪੈਦਲ ਤੁਰਦੇ ਸਨ ਤੇ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਇੱਟ ਦਾ ਰੋੜਾ ਪਿਆ, ਟੁਕੜਾ ਪਿਆ, ਲੰਘਣ ਵਾਲੇ ਲੋਕ ਲੰਘੇ, ਪੈਰਾਂ ਵਿੱਚ ਪਾਏ ਹੋਏ ਜੋੜੇ, ਉਹਨਾਂ ਨੇ ਇੱਟ ਦੇ ਰੋੜੇ ਨੂੰ ਠੋਕਰਾਂ ਮਾਰੀਆਂ, ਹਰ ਬੰਦਾ ਆਇਆ ਉਹ ਠੋਕਰ ਮਾਰੀ ਗਿਆ, ਪੈਰਾਂ ਨਾਲ ਉਹਨੂੰ ਠੁੱਡੇ ਵੱਜੇ ਤੇ ਕਹਿੰਦੇ ਨੇ ਉਸ ਨੂੰ ਠੋਕਰਾਂ ਖਾਂਦਿਆਂ ਠੁੱਡੇ ਖਾਂਦਿਆਂ ਦੇਖ ਕੇ ਮਨ 'ਚ ਖਿਆਲ ਆਇਆ ਕਿ ਮਨਾ ਇਸ ਰੋੜੇ ਵਰਗੀ ਜ਼ਿੰਦਗੀ ਬਣਾ ਲੈ, ਸਾਰਿਆਂ ਦੀਆਂ ਠੋਕਰਾਂ ਸਹਾਰ ਲਈ, ਦੇਖ ਤੂੰ ਪਰਮਾਤਮਾ ਦਾ ਖਰੀ ਕਾ ਪਰਮੇਸ਼ਵਰ ਕਾ ਜਨ ਬਣ ਜਾਏਗਾ। ਕਹਿੰਦੇ ਨੇ ਮੈਂ ਬੜੇ ਪ੍ਰਭਾਵਿਤ ਹੋਇਆ ਕਿ ਦੇਖੋ ਰੋੜਾ ਸਭ ਦੀ ਠੋਕਰ ਖਾਂਦਾ ਹੈ, ਪਰ ਅਫਸੋਸ ਜਿਹੜਾ ਰੋੜਾ ਲੋਕਾਂ ਦੀਆਂ ਪੈਰਾਂ ਦੀਆਂ ਠੋਕਰਾਂ ਖਾ ਰਿਹਾ, ਚੋਟਾਂ ਖਾ ਰਿਹਾ, ਠੁੱਡੇ ਖਾ ਰਿਹਾ, ਜਿਸ ਵੇਲੇ ਕੋਈ ਗਰੀਬ ਬੰਦਾ ਪੈਰਾਂ ਵਿੱਚ ਜੋੜੇ ਤੋਂ ਬਿਨਾਂ ਆਵੇ, ਨੰਗੇ ਪੈਰੀ ਸਫ਼ਰ ਕਰੇ, ਜਿਹੜਾ ਰੋੜਾ ਸਭ ਦੀਆਂ ਠੋਕਰਾਂ ਸਹਾਰਦਾ ਹੈ, ਗਰੀਬ ਨੰਗੇ ਪੈਰ ਚੱਲਣ ਵਾਲੇ ਦੇ ਪੈਰਾਂ ਵਿੱਚ ਵੱਜਦਾ ਹੈ ਤੇ ਉਹਦੇ ਪੈਰਾਂ ਵਿੱਚ ਜ਼ਖਮ ਕਰਕੇ ਖੂਨ ਕੱਢ ਦਿੰਦਾ ਹੈ। ਕਹਿੰਦੇ ਨੇ ਇਹ ਤਾਂ ਫਿਰ ਵਕਤੀ ਤੌਰ ਤੇ ਠੋਕਰ ਖਾਂਦਾ ਹੈ, ਤਕੜੇ ਦੀ ਠੋਕਰ ਸਹਾਰਦਾ ਹੈ ਤੇ ਮਾੜੇ ਨੂੰ ਠੋਕਰ ਮਾਰਦਾ ਹੈ, ਮਾੜੇ ਨੂੰ ਜ਼ਖਮ ਕਰਦਾ, ਤਕੜੇ ਦੇ ਜੁੱਤੀ ਅੱਗੇ ਤੁਰਦਾ। ਪਰਮਾਤਮਾ ਦਾ ਸੇਵਕ ਐਸਾ ਨਹੀਂ ਕਿ ਤਕੜਿਆਂ ਦੇ ਬੋਲ ਸਹਾਰੀ ਜਾਏ ਤੇ ਮਾੜਿਆਂ ਦੇ ਅੰਦਰ ਨੂੰ ਠੋਕਰ ਮਾਰੀ ਜਾਏ। ਕਹਿੰਦੇ ਨੇ ਨਹੀਂ, ਰੋੜੇ ਵਿੱਚ ਇੱਕ ਦੋਸ਼ ਹੈ। ਫਿਰ ਮਨ 'ਚ ਆਇਆ ਕਿ ਜ਼ਮੀਨ ਤੇ ਪਈ ਹੋਈ ਇਹ ਖਾਕ ਮਿੱਟੀ, ਲੰਘਣ ਵਾਲੇ ਲੋਕ ਲੰਘਦੇ ਨੇ, ਤੇ ਉਸ ਮਿੱਟੀ ਦੇ ਉੱਪਰ ਆਪਣੇ ਪੈਰ ਟਿਕਾਉਂਦੇ ਨੇ। ਅਮੀਰ ਗਰੀਬ, ਪੁੰਨੀ ਪਾਪੀ,